لگے ہو ہم مہینے پانچ تک بچن چاہوں گے ہم تو آپ سیس کے تیس لوگ فرما ہو لگے ہم مہینے پانچ چاہیے کیونکہ پریتم مہارا صاحب جی آپ کاشی بھی پہنچے ہیں اسے پہنچن تو وہ باپ دس نامے پنڈت ہزور سچی پاتشاہ مہارا صاحب جی کے چرنوں کے پجا سی گریب نواز سچی پاتشاہ مہارا صاحب جی آپ کاشی جیسے گردوارا صاحب ہے گرو کا باغ ہے جس سے دسم پاتشاہ ہزور بھی گئے ہیں اسے آپ سبائمان ہو رہے ہیں سنگت آ کے آپ جی درشن کر کر کے نہال ہوں گی تو انہیں پڑھیا پتا سی کہ کلجم کے اکال پورک نے گرو نانک نام کہا کہ سردار پوتر شبھ نام کے جو گوپال دس کے پنڈت مہارا صاحب سچے پاتشاہ کے چرنوں میں آیا نہ ہوتے بڑے ودوان پنڈت ہو بہت نال سن آ کے ہزور کے چرنوں میں اس نے بےنتی کی سچے پاتشاہ مہاراج میں تھوڑے نال چرچا کرنا آیا ہوں سچے پاتشاہ کہنے لگے آؤ بھائی جی وایا بیٹھو تو جدو آ کے بیٹھے کہنے لگے جی چرچا کرو سارے نال تو اسی سمے تھوڑے سما ہلے ہوا سی کہ کتا مریا سی وہ بھی نیڑے پیا سی ہزور سچے پاتشاہ کہنے لگے اس کتے کو اٹھ بھائی تیرے جات بھائی آئے انہوں نے چرچا کر یہ بچن کہتے ہیں تو کتا مریا جی اصل جیوا ہو گیا تو یہ گوپال دس کہنے لگا مہاراج تو تم یفاق بختے ہو یہ بچن تھی کیں کیا کہ تیرے جات بھائی آئے یہ کتا ہوا سی برہمن ہوئے کہنے لگے بھائی یہ آپ دسے گا دس بھائی تو کون ہے وہ کہنے لگا میں بشن دس ہاں بشن دس گوپال دس میں تیرا دادا ہاں تو کہنے لگے تو کتے کی جونے کیں پیا کہنے لگے آپ سچے پاس یتن دس دینے تو حضور کہنے لگے گوپال دس یہ تیرا دادا ہے یہ بڑا ودوان سی بہت پنڈت سی چرچا بڑی کریا کرتا جھگڑا کرتا جا بھی کو آ جاتا اس کے نال تو ایک بھجنا نندی مہاپرش سن بہت سمت بھجن جہاں کا من سلیل سی رکھے سن جی نام دے وہ اتنے آئے یہ کہنے لگا میرے نال چرچا کرو وہ کہنے لگے اسی بھائی پڑھے لکھے نہیں ودوان نہیں اسی کیول سمن بھجن کرنے والے ہیں اسی چرچا نہیں کرنا چاہتے تو یہ کہہ رہے تھے پگوا نماز کیوں پایا پھر مہاتما کیوں کہ کاروبار کیوں چڈیا سب کیوں کہ اتنے لین کی آئے ہو یہ سوچ کے پڑے جا بیٹھے بگڑے گیا پھر اسے رکھنے کہ مہاتما اور اس کو اگے چلے گئے جب نہ ہی کھڑا چڈیا تو کہتے کتے طرح ٹوں ٹوں کری جانا مگری پیا ہے ساڈے تو کہتے وہ جا بچن ہو گیا سی وہ سستا میں مر کے کتا بنیا سو ہوں اتنے سنت نانک صاحب آپ آئے نے یہ بخش رحمت کرن گے یہاں نے چرنی پی جاؤ جی یہاں نے چرن پکڑ لو گے تو جہال کر دیں گے تو ہزور سچے پاتشاہ مہاراج صاحب نے پاس نے بےنتی کی پھر گوپال دس نے سچے پاتشاہ یہ آپ بخش کرو رحمت کرو سانو یہ پوتر اپدیش بھی کوئی بخشو جس کر کے سارے من شانتی آئے سکھا آئے اس کی بھی کلیان کرو سچے پاتشاہ مہاراج صاحب جی نے کرپا کی تو اس کی بھی کلیان کی کہ چارے سلوک کو چار کر کے جڑا یہ بشن دت چڑھائی کی اس جس نے کتا بنیا ہوا سی تو اس کی روح پھر سب کو سچے پاتشاہ چرن سے نمسکار کر کے تو وہ بیکنٹھ واسی ہوئی سی اس موقع سے سب کو نانک سچے پاتشاہ کے سہس کے سیدھے سلوک آپ جی نے فرمائے تو غریب نواز سچے پاتشاہ تو آرمب کر رہے ہیں پہلے وڈا منتر آپ مہامنتر فرما رہے ہیں وہ ایک ایک ہے ادویت روپ واحگرو اوکار سارا رب اس کا سچا نام ہے بھائی پرمیشور دار ساری زندگی کو پیدا کرنے والا پورکھ وہ پور ہے سارے سام سے وہ ڈر تو رہتا ہے اس کا وائر نہیں کسی کے نال اس کی مورت روپ آتی ہے جی اکال تو رہتا ہے وہ جنا تو رہتا ہے جینا مچھلی وہ پہنتا وہ اپنے آپ کو پرکاشوان ہے گرو کی کرپا نال اس کی پراپتی ہوتی ہے سلوک پہلے پاتشاہ مہاراج صاحب جی فرما ہیں ہزار مکھ والا جا شیش ناگ ہے اس کی رچنا تو یہ نکلی ہوئی جی رچنا ہے تو ایک پراکت بھاشا ہے یہ انہیں سہس کی ਹਜ਼ੂਰ ਸੱਚੇ ਪਾਤਸ਼ਾਹ ਜੀ ਆਪ ਫਰਮਾਉਂਦੇ ਹਨ, ਹਜ਼ੂਰ ਸੱਚੇ ਪਾਤਸ਼ਾਹ ਜੀ ਤੋਂ ਪਹਿਲੇ ਸਲੋਕ ਦੇ ਵਿੱਚ ਪਖੰਡ ਦਾ ਖੰਡਨ ਕਰਦੇ ਹਨ। ਵੇਖੋ ਪੰਡਤੋ, ਤੁਸੀਂ ਪੜ੍ਹਦੇ ਜੀ ਪੁਸਤਕਾਂ ਨੂੰ ਪੜ੍ਹ ਪੜ੍ਹ ਕੇ, ਸੰਧਿਆ ਵੀ ਨਾਲ ਤਿੰਨ ਪ੍ਰਕਾਰ ਦੇ ਜਿਹੜੇ ਉਹ ਵੀ ਕਰਦੇ ਹੋ। ਸੋ ਇੱਕ ਤਾਂ ਜਦੋਂ ਸੂਰਜ ਚੜ੍ਹਦਾ ਉਸ ਮੌਕੇ, ਇੱਕ ਦੁਪਹਿਰੇ ਤੇ ਇੱਕ ਸ਼ਾਮ ਨੂੰ, ਤੇ ਬਾਅਦ ਝਗੜੇ ਬੜੇ ਕਰਦੇ ਹੋ ਪੜ੍ਹ ਪੜ੍ਹ ਕੇ ਪੁਸਤਕਾਂ ਨੂੰ, ਫਿਰ ਚਰਚਾ ਬੜੀ ਕਰਦੇ ਹੋ, ਕੋਈ ਆਵੇ ਚਰਚਾ ਕਰੇ ਸਾਡੇ ਨਾਲ, ਸਭਾ ਜਿੱਤ ਲਵੇ ਸਾਡੇ ਨਾਲ, ਕਿਉਂ ਬਾਅਦ ਝਗੜਾ ਬੜਾ ਭਾਰੀ ਕਰਦੇ ਹੋ ਪੜ੍ਹ ਪੜ੍ਹ ਕੇ ਪੁਸਤਕਾਂ ਨੂੰ, ਉਹਦਾ ਸਿਧਾਂਤ ਗ੍ਰਹਿਣ ਕਰਕੇ ਆਨੰਦ ਨਹੀਂ ਲੈਂਦੇ। ਪੁਸਤਕਾਂ ਦਾ ਪੜ੍ਹਨਾ ਕੇਵਲ ਝਗੜੇ ਵਾਸਤੇ ਹੈ ਤੁਹਾਡਾ ਕਿ ਅਸੀਂ ਸਭਾ ਜਿੱਤ ਲਈਏ, ਇਹਦੇ ਵਾਸਤੇ ਕੇਵਲ ਤੁਸੀਂ ਪੜ੍ਹਦੇ ਹੋ ਪੁਸਤਕਾਂ ਨੂੰ। ਸੋ ਝਗੜਾ ਕਰਨ ਵਾਸਤੇ ਉਹ ਤੁਹਾਡਾ ਪੁਸਤਕਾਂ ਦਾ ਪੜ੍ਹਨਾ, ਉਹ ਤੁਹਾਡੀਆਂ ਜਿਹੜੀਆਂ ਸੰਧਿਆ ਦੇ ਤਿੰਨ ਕਾਲ ਦੀ ਕਰਨੀ, ਇਹ ਸਭ ਬਾਤ ਵਿਅਰਥ ਹੈ, ਉਸ ਦਾ ਕੋਈ ਲਾਭ ਨਹੀਂ ਹੈ। ਚਾਲਣਾ ਕਰੋ, ਫਿਰ ਸਿਲ ਦੀ ਪੂਜਾ ਕਰਦੇ ਹੋ ਸਿਲਾਂ ਦੀ। ਸੋ ਇਸੇ ਤਰ੍ਹਾਂ ਜਾਂ ਭਗਵਾਨ ਜਿਹਨੂੰ ਜਿਸਨੂੰ ਤੁਸੀਂ ਕਹਿੰਦੇ ਜੋ ਪੱਥਰ ਬਣਿਆ ਹੋਇਆ ਹੈ, ਸੋ ਉਸ ਦੀ ਪੂਜਾ ਕਰਦੇ ਹੋ, ਇਹ ਸਿਲਾਂ ਦੀਆਂ ਮੂਰਤੀਆਂ ਬਣਾਉਂਦੇ ਹੋ, ਕਦੇ ਗਣੇਸ਼ ਦੀ ਬਣਾ ਲਈ, ਕਦੇ ਹੋਰ ਕਿਸੇ ਦੀ ਬਣਾ ਲਈ, ਉਹਨਾਂ ਸਿਲਾਂ ਦੀ ਪੂਜਾ ਕਰਦੇ ਹੋ, ਪੱਥਰ ਦੀ ਪੂਜਾ ਕਰਦੇ ਹੋ, ਅਤੇ ਸਮਾਧੀ ਬਗਲਿਆਂ ਵਰਗੀ ਲਾਉਂਦੇ ਹੋ, ਬਗਲਿਆਂ ਵਰਗੀ, ਜਿਵੇਂ ਬਗਲਾ ਸਮਾਧੀ ਲਾਉਂਦਾ ਹੈ ਨਾ, ਇਸ ਤਰੀਕੇ ਵਰਗੀ ਤੁਹਾਡੀ ਸਮਾਧੀ ਹੁੰਦੀ ਹੈ। ਕਹਿੰਦੇ ਰਹਿੰਦੇ ਜੀ ਕਦੋਂ ਮਾਇਆ ਆਵੇ, ਕਿਦੋਂ ਕੀਰਤਨ ਮਾਇਆ ਆਵੇ, ਜਦ ਤੇ ਕਿੰਨੇ ਚਾਹੁੰਦੇ ਰਹਿੰਦੇ ਹੋ ਡੱਡੀ ਮੱਛੀ ਨੂੰ ਬਗਲਿਆਂ। ਬਗਲ ਨਾਮ ਕਿਨਾਰੇ ਦਾ ਹੈ, ਬਗਲ ਕਿਨਾਰੇ ਅਲਹਿਦਾ ਹੋ ਕੇ ਕਿਨਾਰੇ ਜੇ ਕੋਨੇ ਵਿੱਚ ਬੈਠ ਕੇ ਬੜੀ ਸਮਾਧੀ ਲਾਉਂਦੇ ਹੋ, ਕਹਿੰਦੇ ਜੀ ਸਾਡੀ ਸੁੱਤ ਬੜੀ ਚੁੱਕੀ ਹੋਈ ਹੈ, ਜੇ ਤੁਹਾਡਾ ਇਸ਼ਟ ਦੇਵ ਸਾਹਮਣੇ ਆ ਤਾਂ ਫਿਰ ਅੱਖਾਂ ਮੀਟ ਕੇ ਸਮਾਧੀ ਲਾ ਕੇ ਆਰਾਧੇ ਕਿਹਨੂੰ ਹੋ। ਸੋ ਇਸ਼ਟ ਦੇਵ ਜਦੋਂ ਸਾਹਮਣੇ ਹੋਏ ਤਾਂ ਫਿਰ ਸਮਾਧੀ ਲਾਉਣ ਦੀ ਲੋੜ ਹੀ ਕੋਈ ਨਹੀਂ ਹੁੰਦੀ। ਇਸੇ ਤਰ੍ਹਾਂ ਜਦੋਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਏ ਹੋਈਏ ਤਾਂ ਫਿਰ ਅੱਖਾਂ ਮੀਟ ਕੇ ਸਮਾਧੀ ਭਲਾ ਕਿਸ ਵਾਸਤੇ ਲਾਉਣੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਚਾਹੀਦੇ ਹਨ, ਇਹਨਾਂ ਨੇ ਤਰ੍ਹਾਂ ਸਬਰੇ ਕਰਨਾ ਚਾਹੀਦਾ। ਸੋ ਇਸ ਵਾਸਤੇ ਕਹਿੰਦੇ ਬਗਲਿਆਂ ਵਰਗੀ ਸਮਾਧੀ ਲਾਉਂਦੇ ਹੋ ਤੇ ਪੱਥਰ ਦੀ ਪੂਜਾ ਕਰਦੇ ਹੋ। ਮੁੱਖ ਝੂਠ ਮਾਰਦੇ ਹੋ, ਗੱਪ ਮਾਰਦੇ ਹੋ ਵੱਡੀ ਭਾਰੀ, ਅਹੰ ਬ੍ਰਹਮ ਅਸਮੀ, ਸਾਡੇ ਵਿੱਚ ਰੱਬ ਵਿੱਚ ਕੋਈ ਫਰਕ ਹੀ ਨਹੀਂ, ਅਸੀਂ ਇੱਕ ਰੂਪ ਹੀ ਹੋਏ ਹੋਏ ਹਾਂ। ਸੋ ਮੁੱਖ ਝੂਠੀਆਂ ਗੱਲਾਂ ਕਰਦੇ ਜੇ, ਤੇ ਜੇ ਕੋਈ ਪੁੱਛਦਾ ਹੈ ਤਾਂ ਉਹਨੂੰ ਭੁੱਖੜ ਸਾਰਨ, ਸਾਰ ਨਾਮ ਹੈ ਸੋਨੇ ਦਾ, ਜਿਵੇਂ ਸੋਨੇ ਦੇ ਭੁੱਖੜ ਗਹਿਣੇ ਹੁੰਦੇ ਨੇ ਨਾ, ਚਮਕਾ ਕੇ ਸੋਨੇ ਵਰਗਾ ਵਿਖਾ ਦਿੰਦੇ। ਸੋ ਗੱਲ ਭਾਵੇਂ ਝੂਠੀ ਹੋਵੇ, ਪਾਜ ਹੋਵੇ, ਪਰ ਉਹਨੂੰ ਚੰਗੀ ਤਰ੍ਹਾਂ ਸਵਾਦ ਹੋਰ ਮਸਾਲਾ ਲਾ ਲਾ ਕੇ ਐਸੀ ਉਹਨੂੰ ਸੱਚੀ ਗੱਲ ਨੂੰ ਕਰਕੇ ਵਿਖਾਉਂਦੇ ਹੋ, ਜਿਵੇਂ ਅਸਲ ਸੋਨੇ ਦੇ ਗਹਿਣੇ ਹੋਣ, ਚਮਕਾ ਕੇ ਉਹ ਵਿਖਾ ਦਿੰਦੇ ਹੋ, ਹੁੰਦਾ ਸਾਰਾ ਉਹ ਪਾਜ ਹੈ। ਜਿਵੇਂ ਵਿੱਚੋਂ ਤਾਂ ਕੋਲ ਉਹ ਦੂਸਰੇ ਗਹਿਣੇ ਬਾਂਬੇ ਆਲਸ ਦੇ ਕਰੇ ਹੋਏ, ਅਤੇ ਉੱਪਰ ਕੇਵਲ ਸੋਨੇ ਦਾ ਪਾਣੀ ਫੇਰਿਆ ਹੋਵੇ, ਉਹ ਜਿਵੇਂ ਪਾਜ ਹੁੰਦਾ ਨਾ, ਇਹ ਜਿਹੀਆਂ ਤੁਹਾਡੀਆਂ ਗੱਲਾਂ ਅੰਦਰ ਤੁਹਾਡੇ ਝੂਠ ਹੈ, ਉੱਪਰੋਂ ਐਵੇਂ ਪੋਚਿਆ ਜਾਂ ਮਾਰ ਕੇ ਉਹਨਾਂ ਗੱਲਾਂ ਨੂੰ ਸੱਚੀਆਂ ਕਰਕੇ ਵਿਖਾ ਦਿੰਦੇ ਹੋ। ਸੋ ਇਹ ਖਿਆਲ ਕਰੋ ਆਪਣੀ ਸਥਿਤੀ ਵਿੱਚ। ਸੋ ਇਹ ਕਹਿਣ ਲੱਗਾ ਮੈਂ ਤੁਹਾਨੂੰ ਦੱਸਾਂ ਕਿ ਨਹੀਂ ਦੱਸੋ ਕੋਈ ਗੱਲ, ਇੱਕ ਸ਼ਿਕਾਰੀ ਨੇ ਅੱਗੇ ਕਬੂਤਰ ਮਾਰਿਆ, ਉਹ ਥੱਲੇ ਡਿੱਗਿਆਂ ਸਾਰ ਹੀ ਉਹ ਭੁੱਜ ਕੇ ਕਬਾਬ ਹੋ ਗਏ। ਇਹ ਕਹਿਣ ਲੱਗੇ ਝੂਠ ਹੈ, ਇਹ ਨਹੀਂ ਕਦੇ ਹੋ ਸਕਦਾ। ਦੂਜੇ ਸੀ ਕੋਲ ਉਸਦੀ ਤਾਈਦ ਮਜੀਦ ਕਰਨ ਵਾਲੇ ਝੂਠਿਆਂ ਦੇ ਨਾਲ ਹੋਰ ਝੂਠੇ, ਉਹ ਕਹਿਣ ਲੱਗੇ ਅਸੀਂ ਤੁਹਾਨੂੰ ਦੱਸਦੇ ਹਾਂ, ਉਸ ਕਬੂਤਰ ਨੇ ਰੋਡ ਖਾਧੇ ਹੋਏ ਸਨ, ਜਦੋਂ ਇੱਧਰੋਂ ਗੁਲੇਲਾ ਜਾ ਕੇ ਵੱਜਿਆ ਉਹ ਰੋਡਾਂ ਦੇ ਉੱਪਰ, ਅਤੇ ਰੋਡ ਜਦੋਂ ਘਸੇ ਉਹਨਾਂ ਦੇ ਵਿੱਚੋਂ ਅੱਗ ਪੈਦਾ ਹੋਈ, ਅੱਗ ਪੈਦਾ ਹੋਈ, ਇਹਨੇ ਜਦੋਂ ਕਬੂਤਰ ਥੱਲੇ ਡਿੱਗਾ, ਅੱਗੇ ਬੂਹੀ ਘਾਹ ਸੀ ਬੜਾ ਇਹ ਸੂਖਮ ਜਿਹਾ ਜਿਹੜਾ ਹੁੰਦਾ ਹੈ, ਉਹਨੂੰ ਜਦੋਂ ਉਹ ਅੱਗ ਲੱਗੀ ਤਾਂ ਝੱਟ ਉਹਦੇ ਵਿੱਚ ਉਹ ਭੁੱਜ ਕੇ ਕਬਾਬ ਹੋ ਗਿਆ, ਰਿੱਝ ਗਿਆ। ਸੋ ਕਹਿੰਦੇ ਦੂਸਰੇ ਨੇ ਕਿ ਗੱਲ ਕੋਲੋਂ ਬਣਾ ਕੇ ਦੱਸੀ, ਕਹਿੰਦੇ ਹਾਂ ਹੈ ਉਹ ਠੀਕ ਹੈ ਠੀਕ ਹੈ, ਉਹ ਝੂਠੀ ਗੱਲ ਨੂੰ ਵੀ ਸੱਚੀ ਕਰਕੇ ਵਿਖਾ ਦੇਣਾ ਕੋਲੋਂ ਦੂਸਰਿਆਂ ਨੇ। ਸੋ ਹੋਰ ਕਹਿੰਦੇ ਗਲਤ ਮਸਾਲਾ ਲਾ ਕੇ, ਇਸ ਤਰ੍ਹਾਂ ਕਹਿੰਦੇ ਜਿਹੜੇ ਮੁੱਖੋਂ ਝੂਠੀਆਂ ਗੱਲਾਂ ਕਰਦੇ ਜੇ, ਅਤੇ ਨਿਕਟ ਵਰਤੀ ਹੋਰ ਜਿਹੜੇ ਠੱਗ ਰਹੇ ਤੁਹਾਡੇ ਨਾਲ ਦੇ, ਉਹ ਜਿਵੇਂ ਅਸਰ ਸੋਨੇ ਦਾ ਗਹਿਣਾ ਹੁੰਦਾ ਹੈ, ਕਿਉਂ ਉਸ ਗੱਲ ਨੂੰ ਸੱਚੀ ਬਣਾ ਬਣਾ ਕੇ ਵਿਖਾਉਣ ਦਾ ਯਤਨ ਕਰਦੇ ਹਨ। ਜਿਹੜਾ ਤਿੰਨਾਂ ਲੋਕਾਂ ਨੂੰ ਪਾਲਣ ਵਾਲਾ ਨਾ, ਉਹ ਤਿਉਹਾਰ ਉਹ ਤੁਹਾਡਾ ਹਾਲ ਜਿਹੜਾ ਵਿਚਾਰ ਰਿਹਾ ਹੈ, ਉਹ ਜਿਹੜਾ ਤਿੰਨਾਂ ਲੋਕਾਂ ਨੂੰ ਪਾਲਣ ਵਾਲਾ ਨਾ ਪਰਮੇਸ਼ਰ, ਉਹ ਸਭ ਤੁਹਾਡੇ ਇਸ ਹਾਲ ਦੀ ਵਿਚਾਰ ਕਰ ਰਿਹਾ ਕਿ ਤੁਹਾਡਾ ਹਾਲ ਕਿਹੋ ਜਿਹਾ, ਕਰਦੇ ਕੀ ਜੇ ਝੂਠੀਆਂ ਗੱਲਾਂ, ਫਿਰ ਉਹਨਾਂ ਨੂੰ ਸੱਚੀਆਂ ਕਰ ਕਰਕੇ ਵਿਖਾਉਣ ਦਾ ਯਤਨ ਕਰਦੇ ਜੇ। ਉਹ ਤਿੰਨਾਂ ਲੋਕਾਂ ਨੂੰ ਪਾਲਣ ਵਾਲਾ ਪਰਮੇਸ਼ਰ ਇਹ ਤੁਹਾਡੀ ਇਹਨਾਂ ਹਾਲਾਂ ਦੀ ਸਾਰੇ ਦੀ ਉਹ ਵਿਚਾਰ ਕਰਦਾ ਹੈ ਚੰਗੀ ਤਰ੍ਹਾਂ। ਬਸ ਤਿੰਨ ਪਾਰਾਂ ਨੇ ਜਿਸ ਦੀਆਂ ਅੱਠ ਅੱਠ ਅੱਖਰਾਂ ਦੀਆਂ, 24 ਅੱਖਰਾਂ ਵਾਲੀ ਇਹ ਜਿਹੜੀ ਗਾਇਤਰੀ ਹੈ,
ਸੋ ਇਸ ਪ੍ਰਕਾਰ ਉਸ ਨੂੰ ਤੁਸੀਂ ਪੜ੍ਹਦੇ ਹੋ, ਗਾਇਤਰੀ ਦਾ ਪਾਠ ਮੂੰਹ ਕਰਦੇ ਹੋ ਤੇ ਬੋਲਦੇ ਹੋ ਝੂਠ, ਤੁਹਾਡੇ ਹਾਲ ਨੂੰ ਵਿਚਾਰਦਾ ਹੈ ਪਰਮੇਸ਼ਰ। ਲੋਕਾਂ ਨੂੰ ਤੁਸੀਂ ਵਿਖਾਉਂਦੇ ਹੋ ਕਿ ਅਸੀਂ ਭਜਨ ਕਰਦੇ ਹਾਂ, ਅੰਦਰੋਂ ਤੁਹਾਡੀ ਹਾਲਤ ਕਿਹੋ ਜਿਹੀ ਹੈ, ਪਰਮੇਸ਼ਰ ਤੁਹਾਡੀ ਸਾਰੀ ਹਾਲਤ ਨੂੰ ਵਿਚਾਰਦਾ ਹੈ। ਸੋ ਤਿੰਨਾਂ ਗੁਣਾਂ ਦੇ ਵਿੱਚ ਹਰ ਮੌਕੇ ਤੇ ਤੁਸੀਂ ਲੱਗੇ ਰਹਿੰਦੇ ਹੋ। ਇਹੀ ਪਾਠ ਪੰਕਤੀ, ਕਦੇ ਰਜੋ ਗੁਣ, ਕਦੇ ਤਮੋ ਗੁਣ, ਕਦੇ ਸਤੋ ਗੁਣ, ਜਾਗਰਤ ਸੁਪਨ ਸੁਖੋ ਉਸਦੇ ਵਿੱਚ ਭਟਕਦੇ ਹੋ। ਸੋ ਤੁਹਾਡੇ ਹਾਲਾਂ ਨੂੰ ਪਰਮੇਸ਼ਰ ਵਿਚਾਰਦਾ ਹੈ। ਗੱਲ ਦੇ ਵਿੱਚ ਕਿਆ ਸੋਹਣੀ ਮਾਲਾ ਪਾਈ ਹੋਈ ਹੈ ਲੋਕਾਂ ਨੂੰ ਠੱਗਣ ਵਾਸਤੇ ਕਿ ਵੱਡੇ ਭਜਨਹੀਕ ਹੈ। ਮੱਥੇ ਦੇ ਵਿੱਚ ਲਿਲਾਟ, ਮੱਥੇ ਦੇ ਵਿੱਚ ਸੋਹਣਾ ਤਿਲਕ ਕੱਢਿਆ ਹੋਇਆ ਹੈ। ਤੇ ਦੋ ਧੋਤੀਆਂ ਰੱਖਦੇ ਨੇ, ਇੱਕ ਗਿੱਲੀ ਲਾ ਕੇ ਸੁੱਕੀ ਪੈਰ ਲੈਂਦੇ ਹੋ, ਇੱਕ ਪਾਟ ਵਸਤਰ ਕਪਾਟਨ। ਤੇ ਇਸੇ ਤਰ੍ਹਾਂ ਤੁਸੀਂ ਆਪਣੇ ਮੱਥੇ ਤੇ ਅਥਵਾ ਸਿਰ ਦੇ ਉੱਪਰ ਅੱਠ ਤਹਾਂ ਲਾ ਕੇ ਕੱਪੜੇ ਦੀਆਂ ਵਸਤਰ ਦੀਆਂ ਉਹਨੂੰ ਚੰਗੀ ਤਰ੍ਹਾਂ ਪਾਣੀ 'ਚ ਭਿਓ ਕੇ ਰੱਖ ਲੈਂਦੇ ਹੋ ਸਿਰ ਦੇ ਉੱਪਰ ਕਿ ਗਰਮਾਇਸ਼ ਨਾ ਵਧੇ। ਇਹੋ ਵੀ ਕਰਦੇ ਹੋ ਮੱਥੇ ਵਿੱਚ ਵੀ ਇਸ ਤਰ੍ਹਾਂ ਕਪਾਟ ਜਿਹੜਾ ਵਸਤਰ ਹੈ ਉਹਨੂੰ ਮੱਥੇ ਵਿੱਚ ਵੀ ਇਸੇ ਤਰ੍ਹਾਂ ਲਾਉਂਦੇ ਹੋ ਤੇ ਸਿਰ ਦੇ ਉੱਪਰ ਵੀ ਰੱਖਦੇ ਹੋ ਗਰਮਾਇਸ਼ ਦੂਰ ਕਰਨ ਵਾਸਤੇ। ਜੋ ਪਰਮੇਸ਼ਰ ਹੈ ਨਾ ਬ੍ਰਹਮ ਦੀ ਪ੍ਰਾਪਤੀ ਵਾਲੇ ਕਰਮਾਂ ਨੂੰ ਜੋ ਜਾਣਦਾ ਹੈ, ਇਹ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਜਿਹੜੇ ਕਰਮ ਨੇ ਨਾ, ਉਹ ਹੈ ਭਾਵ ਭਗਤੀ, ਉਹ ਹੈ ਸਿਮਰਨ ਭਜਨ, ਉਹ ਹੈ ਨਿਸ਼ਕਪਟ ਹੋਣਾ, ਨਿਰਸ਼ਲ ਹੋਣਾ, ਸਾਰਿਆਂ ਦੇ ਚਰਨਾਂ ਵਿੱਚ ਧੂੜ ਬਣਨਾ। ਜਿਹੜਾ ਬ੍ਰਹਮ ਪਰਮੇਸ਼ਰ ਜੋ ਜਾਣ ਬ੍ਰਹਮ ਕਰਮ, ਜਿਹੜਾ ਬ੍ਰਹਮ ਪਰਮੇਸ਼ਰ ਹੈ ਉਹ ਤੁਹਾਡੇ ਕਰਮਾਂ ਨੂੰ ਜਿਹੜਾ ਸਾਰਿਆਂ ਦੇ ਇਹਨਾਂ ਨੂੰ ਜਾਣਦਾ ਹੈ, ਉਹ ਐਨ ਚੰਗੀ ਤਰ੍ਹਾਂ ਨਿਸ਼ਚੇ ਕਰਵਾ ਦਿੰਦਾ ਕਿ ਇਹ ਸਭ ਤੁਹਾਡੇ ਕੰਮ ਫੋਕਸ ਨੇ, ਖਾਲੀ ਨੇ, ਵਿਅਰਥ ਨੇ। ਇਹਨਾਂ ਵਿੱਚੋਂ ਮੁਕਤੀ ਰੂਪੀ ਅਨਾਜ ਨੂੰ ਪ੍ਰਾਪਤ ਹੋਣਾ, ਜਿੰਨੇ ਇਹ ਤੁਸੀਂ ਵਿਖਾਰੇ ਮਾਤਰ ਅਤੇ ਪਖੰਡ ਦੇ ਕਰਮ ਕਰਦੇ ਨੇ, ਇਹ ਸਭ ਫੋਕਸ ਖਾਲੀ ਹਨ। ਜਿਹਨਾਂ ਨੂੰ ਜਿਹੜੇ ਜਾਣਦੇ ਨੇ ਬ੍ਰਹਮ ਦੀ ਪ੍ਰਾਪਤੀ ਵਾਲੇ ਕਿਹੋ ਜਿਹੇ ਕਰਮ ਹਨ, ਭਾਵ ਭਗਤੀ ਆਦਿ, ਉਹ ਜਿਹੜੇ ਬ੍ਰਹਮ ਗਿਆਨੀ ਨੇ ਉਹ ਵੀ ਨਿਸ਼ਚੇ ਕਰਦੇ ਨੇ ਕਿ ਸਭ ਤੁਹਾਡੇ ਇਹ ਜਿੰਨੇ ਕਰਮ ਤੁਸੀਂ ਕਰਦੇ ਜੇ ਵਿਖਾਰੇ ਮਾਤਰ ਸਭ ਫੋਕੇ ਹਨ, ਨਿਸ਼ਫਲ ਹਨ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨਿਸ਼ਚੇ ਕਰਕੇ ਭਾਈ ਵਾਹਿਗੁਰੂ ਧਿਆਉਣਾ ਕਰੇ, ਜਿਹੜਾ ਗੁਰੂ ਘਰ ਸਿੱਖ ਉਹਨੂੰ ਪ੍ਰਾਪਤੀ ਹੋਵੇਗੀ। ਨਿਸ਼ਚਾ ਕਰਕੇ ਜਿਹੜਾ ਧਿਆਵ ਹੈ, ਦਿਲ ਦੀ ਭਾਵਨਾ ਨਾਲ, ਭਰੋਸੇ ਦੇ ਨਾਲ ਜਿਹੜਾ ਯਾਦ ਕਰੇ ਉਹਨੂੰ ਪ੍ਰਾਪਤੀ ਹੋ ਸਕਦੀ ਹੈ। ਪਰ ਜਦੋਂ ਤੱਕ ਸਤਿਗੁਰੂ ਜੀ ਨੂੰ ਪ੍ਰਾਪਤ ਨਹੀਂ ਕੀਤਾ, ਤਦੋਂ ਤੱਕ ਬਾਟ ਰਸਤਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਟ ਭਾਗੀ ਪਾਏ, ਤਦੋਂ ਤੱਕ ਭਗਤੀ ਸਾਹਿਬ ਗਿਆਨ ਦਾ ਬਾਟ ਜਿਹੜਾ ਰਸਤਾ ਉਹਨੂੰ ਕੋਈ ਪਾ ਨਹੀਂ ਸਕਦਾ। ਸਤਿਗੁਰੂ ਕਿਰਪਾ ਕਰਨ ਵਾਲੇ ਨੇ ਭੁੱਲੇ ਮਾਰਗ ਜਿਹਨੇ ਬਤਾਇਆ, ਭੁੱਲਿਆਂ ਨੂੰ ਜਿਹਨਾਂ ਨੇ ਰਾਹ ਦੱਸਣਾ ਕੀਤਾ, ਐਸਾ ਗੁਰ ਵੱਡ ਭਾਗੀ ਪਾਇਆ। ਉਹ ਸਤਿਗੁਰੂ ਜੀ ਰਾਹ ਦੱਸਣ ਵਾਲੇ ਆਖਣ ਪਾਇਓ ਨੇ ਇੱਕ ਨਾਮ ਗੋ ਗੋ ਅਨੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਸਤਿਗੁਰੂ ਸੱਚੇ ਪਾਤਸ਼ਾਹ ਤੋਂ ਬਿਨਾਂ ਬਾਤ ਰਸਤਾ ਪਰਮੇਸ਼ਰ ਦੀ ਪ੍ਰਾਪਤੀ ਦਾ ਨਹੀਂ ਪਾ ਸਕੋਗੇ। ਇਸ ਦੇ ਵਿੱਚ ਪਖੰਡ ਦਾ ਖੰਡਨ ਕੀਤਾ ਹੈ ਪਹਿਲੀ ਪੌੜੀ ਵਿੱਚ। ਹੁਣ ਦੱਸਦੇ ਨੇ ਕਿ ਤਸ ਤਿੰਨਾਂ ਪੁਰਸ਼ਾਂ ਦਾ ਨਿਰਫਲ ਨਿਰਫਲ ਹੈ ਜਨਮਾ ਜਨਮ, ਜਿਹੜਾ ਅਰਥ ਹੈ ਜਿਹੜਾ ਜਨਮ ਹੈ ਸੋ ਇਹ ਨਿਰਫਲ ਹੀ ਜਾ ਰਿਹਾ ਹੈ, ਉਹਨਾਂ ਲੋਕਾਂ ਦਾ ਵਿਅਰਥ ਹੀ ਜਾ ਰਿਹਾ ਹੈ। ਜਨਮਸ ਜਿਹੜਾ ਜਨਮ ਹੈ ਨਿਰਫਲ, ਤਸ ਤਿੰਨਾਂ ਪੁਰਸ਼ਾਂ ਦਾ ਇਹ ਜਨਮ ਨਿਰਫਲ ਹੈ, ਉਹਨੂੰ ਫਲ ਨਹੀਂ ਕੋਈ ਲੱਗਣਾ, ਵਿਅਰਥ ਜਾ ਰਿਹਾ ਹੈ ਤਿੰਨਾਂ ਪੁਰਸ਼ਾਂ ਦਾ ਮਨੁੱਖਾ ਜਨਮ। ਯਾਵਦ ਜਦੋਂ ਤੱਕ ਵਾਹਿਗੁਰੂ ਨੂੰ ਨਹੀਂ ਜਾਣ ਲੈਂਦੇ ਤਦੋਂ ਤੱਕ ਇਹ ਸਾਰਾ ਜਨਮ ਵਿਅਰਥ ਜਾ ਰਿਹਾ ਹੈ, ਇਸ ਦਾ ਕੋਈ ਲਾਭ ਨਹੀਂ, ਫਜ਼ੂਲ ਹੀ ਸਾਰਾ ਜਾ ਰਿਹਾ ਹੈ, ਨਿਰਫਲ ਜਾ ਰਿਹਾ ਹੈ। ਜਦੋਂ ਤੱਕ ਬ੍ਰਹਮ ਵਿਆਪਕ ਰੂਪ ਪਰਮੇਸ਼ਰ ਵਾਹਿਗੁਰੂ ਨੂੰ ਨਹੀਂ ਮਿਲਦੇ ਨਹੀਂ ਜਾਣਦੇ। ਸਾਗਰ ਹੈ ਜਿਹੜਾ, ਸਾਗਰ ਸੰਸਾਰ ਹੈ ਜਿਹੜਾ, ਜਿਹੜਾ ਸੰਸਾਰ ਰੂਪੀ ਸਮੁੰਦਰ ਹੈ। ਇਹ ਕੋਈ ਕੋਈ ਭਾਈ ਤਰਦਾ ਹੈ ਉਹ ਵੀ ਗੁਰੂ ਦੀ ਕਿਰਪਾ ਨਾਲ, ਇਹ ਜਿਹੜਾ ਸੰਸਾਰ ਰੂਪੀ ਸਮੁੰਦਰ ਹੈ ਸੋ ਕੋਈ ਕੋਈ ਗੁਰੂ ਦੀ ਕਿਰਪਾ ਨਾਲ ਤਰ ਸਕਦਾ ਹੈ, ਜਿਹਨਾਂ ਨੂੰ ਸੱਜਣਾ ਦੇ ਪਾਸੋਂ ਨਾਮ ਦਾ ਜਹਾਜ਼ ਪ੍ਰਾਪਤ ਹੋਵੇ। ਜਦੋਂ ਤੱਕ ਨਾਮ ਰੂਪੀ ਜਹਾਜ਼ ਸੱਜਣਾ ਦੇ ਪਾਸੋਂ ਪ੍ਰਾਪਤ ਨਹੀਂ ਹੁੰਦਾ ਤਦੋਂ ਤੱਕ ਕੋਈ ਨਹੀਂ ਤਰ ਸਕਦਾ। ਕੋਈ ਕੋਈ ਗੁਰੂ ਦੀ ਕਿਰਪਾ ਵਾਲੇ ਸੰਸਾਰ ਰੂਪੀ ਸਮੁੰਦਰ ਤੋਂ ਤਰ ਕੇ ਮੁਕਤੀ ਰੂਪੀ ਕਿਨਾਰੇ 'ਤੇ ਲੱਗਦਾ ਹੈ, ਨਾਮ ਦੇ ਜਹਾਜ਼ 'ਤੇ ਚੜ੍ਹ ਕੇ। ਜਿੰਨੇ ਸਾਰੇ ਕਾਰਨ ਨੇ ਸੋ ਉਹਨਾਂ ਸਾਰੇ ਕਾਰਜਾਂ ਨੂੰ ਕਰਨ ਨੂੰ ਵਾਹਿਗੁਰੂ ਸਮਰੱਥ ਹੈ। ਜਿੰਨੇ ਸਾਰੇ ਕਰਨ ਹਨ, ਜਿੰਨੇ ਸਾਰੇ ਕਾਰਨ ਹਨ, ਸਾਰੇ ਕਾਰਜਾਂ ਨੂੰ ਕਰਨ ਨੂੰ ਉਹ ਵਾਹਿਗੁਰੂ ਪਰਮੇਸ਼ਰ ਸਮਰੱਥ ਹੈ, ਸਰਵ ਸ਼ਕਤੀਮਾਨ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਵਿਚਾਰ ਕੇ ਵੇਖਣਾ ਕਰੋ। ਹਜ਼ੂਰ ਕਹਿੰਦੇ ਇਹ ਵਿਚਾਰ ਜਿਹੜੀ ਹੈ ਇਹ ਤੁਹਾਡੇ ਸਾਰੇ ਅਸੀਂ ਦੱਸਦੇ ਹਾਂ। ਕਰਨ ਜਿਹੜੇ ਮੰਨੇ ਹਨ ਤਿੰਨੇ ਗੁਣ ਪੰਜ ਸੱਤ ਆਦਿਕ, ਕਈਆਂ ਨੇ ਅਗਿਆਨ ਮੰਨਿਆ, ਕਈਆਂ ਨੇ ਕਰਮਾਂ ਨੂੰ ਮੰਨਿਆ। ਸੋ ਇਸੇ ਤਰ੍ਹਾਂ ਇਹ ਜਿੰਨੇ ਕਾਰਨ ਹਨ ਇਹਨਾਂ ਦਾ ਕਾਰਨ ਰੂਪ ਹੈ ਪਰਮੇਸ਼ਰ ਆਪ, ਉਹ ਸਰਬ ਕਲਾ ਸਮਰੱਥ ਹੈ। ਉਸਦੀ ਵਿਚਾਰ ਭਾਈ ਤੁਹਾਡੇ ਤਾਂ ਦੱਸਦੇ ਹਾਂ। ਜਿੰਨੇ ਕਾਰਨ ਨੇ ਨਾ ਕਿਸੇ ਕਾਰਜ ਨੂੰ ਸੁਧਾਰਨ ਵਾਸਤੇ, ਉਹ ਸਭ ਕਰਦੇ ਅਕਾਲ ਪੁਰਖ ਦੇ ਵੱਸ ਹਨ, ਉਸ ਦੇ ਅਧੀਨ ਹਨ। ਜਿੰਨੇ ਵੀ ਕਾਰਨ ਹਨ, ਜਿੰਨੀਆਂ ਵੀ ਵਜ੍ਹਾ ਹਨ, ਜਿੰਨੇ ਵੀ ਸਬੱਬ ਹਨ, ਜਿੰਨੇ ਵੀ ਢੰਗ ਹਨ, ਜਿੰਨੇ ਵੀ ਤਰੀਕੇ ਹਨ, ਸਾਰੇ ਦੇ ਕਾਰਨ ਵਾਹਿਗੁਰੂ ਕਰਦੇ ਅਕਾਲ ਪੁਰਖ ਦੇ ਅਧੀਨ ਹਨ। ਜਿਸ ਵਾਹਿਗੁਰੂ ਨੇ ਆਪਣੀ ਕਾਲ ਸ਼ਕਤੀ ਸਾਰਿਆਂ ਨੂੰ ਧਾਰ ਪਾ ਕੇ ਰੱਖੀ, ਜਿਸ ਨੇ ਆਪਣੀ ਚੇਤਨ ਸੱਤਾ ਆਪਣੀ ਸ਼ਕਤੀ ਸਾਰਿਆਂ ਜੀਵਨ ਵਿੱਚ ਪਾ ਕੇ ਰੱਖੀ ਹੈ, ਸਾਰੇ ਕਾਰਨ ਹੀ ਉਸ ਵਾਹਿਗੁਰੂ ਦੇ ਵੱਸ ਹਨ। ਜਿਹੋ ਜਿਹਾ ਕਾਰਨ ਉਹੋ ਜਿਹਾ ਕਾਰਜ ਅੱਗੇ ਹੋਣਾ ਹੀ ਹੈ। ਇਸ ਵਾਸਤੇ ਸਾਰੇ ਕਾਰਨ ਉਸ ਵਾਹਿਗੁਰੂ ਦੇ ਅਧੀਨ ਹਨ, ਜਿਹਨੇ ਆਪਣੀ ਸ਼ਕਤੀ ਸਾਰੇ ਸੰਸਾਰ ਵਿੱਚ ਪਾ ਕੇ ਰੱਖੀ ਹੈ। ਸੋ ਉਸ ਨੂੰ ਸਾਨੂੰ ਚੇਤੇ ਕਰਨਾ ਚਾਹੀਦਾ ਹੈ। ਜੇ ਉਸ ਨੂੰ ਨਾ ਜਾਣਿਆ ਤਾਂ ਇਹ ਸਾਡਾ ਮਨੁੱਖਾ ਜਨਮ ਵਿਅਰਥ ਹੈ, ਨਿਰਫਲ ਹੈ, ਇਸ ਦਾ ਕੋਈ ਲਾਭ ਨਹੀਂ ਹੈ। ਕਹਿੰਦੇ ਜੀ ਵੱਖਰਾ ਵੱਖਰਾ ਸਾਰਿਆਂ ਦਾ ਜਿਹੜਾ ਧਰਮ ਹੈ ਅਤੇ ਉਪਦੇਸ਼ ਹੈ ਉਹ ਦੱਸੋ, ਅਤੇ ਫਿਰ ਸਾਰਿਆਂ ਦਾ ਸਾਂਝਾ ਧਰਮ ਵੀ ਆਪ ਕਿਰਪਾ ਕਰਕੇ ਦੱਸੋ। ਸ਼ਬਦਮ ਦਾ ਅਰਥ ਇੱਥੇ ਧਰਮ ਆਵੇਗਾ ਔਰ ਉਪਦੇਸ਼ ਅਰਥ ਆਵੇਗਾ ਯੋਗ ਸ਼ਬਦ। ਯੋਗੀਆਂ ਦਾ ਇਹ ਧਰਮ ਹੈ ਕਿ ਗਿਆਨ ਸ਼ਬਦ, ਉਹ ਗਿਆਨ ਦੀ ਪ੍ਰਾਪਤੀ ਕਰਨ। ਯੋਗੀਆਂ ਦਾ ਇਹ ਧਰਮ ਹੈ, ਜਿਹਨੇ ਯੋਗੀ ਬਣਨਾ ਹੈ ਕੰਨਪਾਟਾ ਯੋਗੀ, ਉਹਦਾ ਅਸਲ ਧਰਮ ਇਹ ਹੈ ਕਿ ਉਹ ਗਿਆਨ ਦੀ ਪ੍ਰਾਪਤੀ ਕਰੇ। ਜੇ ਗਿਆਨ ਪ੍ਰਾਪਤ ਨਹੀਂ ਹੋਇਆ ਤਾਂ ਫਿਰ ਕਾਹਦਾ ਯੋਗੀ, ਐਵੇਂ ਕੰਨ ਪਾੜ ਕੇ ਗੁਆਏ, ਐਵੇਂ ਗੱਲ ਖਬਰੀ ਪਾਈ ਫਿਰਦਾ, ਝੋਲੀ ਹੱਥ ਫੜ ਕੇ ਬਾਹਰ ਮੰਗਦਾ ਫਿਰਦਾ ਹੈ, ਮਖਤੂ ਹੋਏ ਕਾ ਕੰਨ ਪੜਾਏ, ਐਵੇਂ ਮਨਖੱਟੂ ਹੋ ਗਿਆ, ਘਰ ਦਾ ਕੰਮ ਕਰ ਨਾ ਸਕਿਆ ਅਤੇ ਵਿਹਲੜ ਉੱਠ ਕੇ ਅਤੇ ਯੋਗੀ ਬਣ ਗਿਆ। ਫਿਰ ਜਿਹਨਾਂ ਨੂੰ ਨਿੰਦਦਾ ਸੀ ਉਹਨਾਂ ਦੇ ਘਰੇ ਜਾ ਕੇ ਮੰਗਣ ਲੱਗਾ। ਸੋ ਫਿਰ ਮਾਂ ਹੀ ਮਾਂ ਤਰੈ ਲੋ ਭਾਵ ਹੈ, ਮਾਂ ਕਹਿ ਕੇ ਮੰਗਦਾ ਸੀ, ਇਸਤਰੀ ਜਾਣ ਕੇ ਲਾਲਚੀ ਹੋ ਗਿਆ, ਉਹਨਾਂ ਦੀ ਵਿਕਾਰੀ ਹੋ ਗਿਆ। ਇਸ ਵਾਸਤੇ ਉਹ ਕੋਈ ਯੋਗੀ ਨਹੀਂ, ਇਹ ਯੋਗੀ ਕੋਈ ਯੁਕਤ ਨਾ ਜਾਣੂ, ਉਹ ਕੋਈ ਯੋਗੀਆਂ ਵਾਲੀ ਯੁਕਤੀ ਨਹੀਂ ਉਹਦੇ ਪਾਸ। ਯੋਗੀ ਦਾ ਇਹ ਧਰਮ ਹੈ ਕਿ ਉਹ ਗਿਆਨ ਦੀ ਪ੍ਰਾਪਤੀ ਕਰੇ। ਸੋ ਜੇ ਆਪ ਨਾਲ ਗਿਆਨ ਨੂੰ ਪ੍ਰਾਪਤ ਕਰਕੇ ਨਾਲ ਗਿਆਨ ਸ਼ਬਦਨ, ਅਤੇ ਗਿਆਨ ਦਾ ਉਪਦੇਸ਼ ਵੀ ਅੱਗੇ ਦੇਵੇ, ਆਪ ਵੀ ਗਿਆਨ ਗ੍ਰਹਿਣ ਕਰੇ। ਸੋ ਇਹ ਧਰਮ ਹੈ, ਫਰਜ਼ ਹੈ। ਸੋ ਯੋਗੀ ਦਾ ਅੱਗੇ ਵਾਸਤੇ ਹੋਰਨਾਂ ਨੂੰ ਵੀ ਗਿਆਨ ਦਾ ਹੀ ਉਪਦੇਸ਼ ਦੇਣਾ ਕਰੇ, ਸ਼ਬਦ ਉਪਦੇਸ਼ ਦੇਣਾ ਕਰੇ। ਜਿਹੜੇ ਬ੍ਰਾਹਮਣ ਨੇ ਉਹਨਾਂ ਦਾ ਤਾਂ ਸ਼ਬਦ ਧਰਮ ਹੈ ਵੇਦ ਨੂੰ ਪੜ੍ਹਨਾ ਅਤੇ ਅੱਗੇ ਵੇਦ ਨੂੰ ਪੜ੍ਹਾਉਣਾ, ਗਿਆਨ ਦੇ ਜਾਣੂ ਹੋਣਾ ਅਤੇ ਗਿਆਨ ਤੋਂ ਜਾਣੂ ਕਰਵਾਉਣਾ। ਜੇ ਉਹ ਆਪ ਵੇਦ ਪੜ੍ਹਦੇ ਹੀ ਨਹੀਂ ਅਤੇ ਦੂਸਰਿਆਂ ਨੂੰ ਪੜ੍ਹਾਉਂਦੇ ਨਹੀਂ ਤਾਂ ਉਹ ਆਪਣਾ ਧਰਮ ਪੂਰਾ ਨਹੀਂ ਨਿਭਾਉਂਦਾ। ਸੋ ਇਸ ਵਾਸਤੇ ਚਾਹੀਦਾ ਜਿਹੜਾ ਬ੍ਰਾਹਮਣ ਹੈ ਸੋ ਉਹ ਵੇਦ ਨੂੰ ਪੜ੍ਹਨਾ ਕਰੇ, ਅੱਗੇ ਪੜ੍ਹਾਉਣਾ ਕਰੇ, ਇਹ ਉਹਨਾਂ ਦਾ ਸ਼ਬਦ ਉਪਦੇਸ਼ ਧਰਮ ਹੈ। ਖੇਤਰੀ ਜਿਹੜਾ ਹੈ, ਖੇਤਰੀ ਸ਼ਸਤਰੀ ਤੋਂ ਖੇਤਰੀ ਬਣਿਆ ਹੈ, ਜਿਹੜਾ ਖੇਤ ਵਿੱਚ ਸ਼ਸਤਰ ਪਕੜ ਕੇ ਜੰਗ ਕਰੇ, ਜੰਗ ਭੂਮ ਖੇਤਰੀ, ਖੇਤਰੀ ਸ਼ਬਦ ਉਹਦਾ ਧਰਮ ਕੀ ਹੈ? ਸੂਰ, ਸੂਰਮਾ ਬਣੇ। ਖੱਤਰੀ ਸੋ ਜੋ ਕਰਮਾਂ ਕਾ ਸੂਰ, ਪੁੰਨ ਦਾਨ ਕਾ ਕਰੇ ਸਰੀਰ, ਖੇਤ ਪਛਾਣਾ ਬੀਜਿਆ ਦਾਨ, ਸੋ ਖੱਤਰੀ ਤੜਕਾ ਪ੍ਰਵਾਨ। ਕੋਈ ਮੁਰਖ ਤੇ ਚਰਚੀ ਆਵੇ ਦੇ ਜਾਣਗੇ, ਜਾਂ ਹੋਰ ਕੋਈ ਵੱਡਾ ਪਾਪੀ ਹੋਵੇ, ਕਿਸੇ ਦੀ ਧੀ ਭੈਣ ਦੀ ਇੱਜ਼ਤ 'ਤੇ ਜ਼ਬਰਦਸਤੀ ਹਮਲਾ ਕਰਦਾ ਹੋਵੇ, ਸੋ ਉਹਦੀ ਇੱਜ਼ਤ ਬਚਾਉਣ ਵਾਸਤੇ ਅਤੇ ਇਸੇ ਤਰ੍ਹਾਂ ਦੁਸ਼ਮਣਾਂ ਤੋਂ ਦੇਸ਼ ਨੂੰ ਬਚਾਉਣ ਵਾਸਤੇ ਸ਼ਸਤਰ ਪਕੜ ਕੇ ਜਿਹੜਾ ਜੂਝਣ ਲਈ ਤਿਆਰ ਹੋਵੇ ਉਹ ਛੱਤਰੀ ਹੈ। ਸੋ ਛੱਤਰੀ ਦਾ ਇਹ ਧਰਮ ਹੈ ਕਿ ਉਹ ਸੂਰਮਾ ਬਣੇ ਅਤੇ ਦੂਸਰਿਆਂ ਨੂੰ ਵੀ ਸੂਰ ਸ਼ਬਦ ਨੂੰ, ਸੂਰਮੇ ਬਣਦਾ ਸ਼ਬਦ ਉਪਦੇਸ਼ ਦੇਣਾ ਕਰੇ ਕਿ ਸੂਰਵੀਰ ਬਹਾਦਰ ਬਣੋ, ਯੋਧੇ ਬਣੋ, ਆਪਣੀ ਅਣਖ ਅਤੇ ਗੈਰਤ ਨੂੰ ਸਾਂਭ ਕੇ ਰੱਖੋ। ਜਿਹੜਾ ਸ਼ੂਦਰ ਹੈ ਨਾ, ਉਹਦਾ ਧਰਮ ਹੈ ਕਿ ਉਹ ਪਰਾਈ ਕਿਰਤ ਕਰੇ, ਉਹ ਪਰਾ ਦੂਸਰਿਆਂ ਦੀ ਕਿਰਤ ਕੀ ਸੇਵਾ ਕਰੇ, ਉਹ ਦੂਸਰੇ ਸੇਵਾ ਕਰਨ ਦਾ ਉਸਦਾ ਧਰਮ ਹੈ। ਅਤੇ ਜਿਹੜੇ ਬੈਸ ਨੇ ਉਹਨਾਂ ਦਾ ਕੀ ਕਰਮ ਹੈ? ਪਰ ਵਿਸ਼ੇਸ਼ ਕਰਕੇ ਉਹ ਕਿਰਤ ਹੈ ਆਪਣੀ ਧਰਮ ਦੀ ਕਿਰਤ ਕਰੇ, ਵਾਹੀ ਕਰੇ, ਇਸੇ ਤਰ੍ਹਾਂ ਖੇਤੀ ਕਰੇ ਜਾਂ ਹੋਰ ਜੋ ਕੰਮ ਹੈ ਉਹ ਕਰੇ, ਉਹ ਪਰ ਵਿਸ਼ੇਸ਼ ਕਰਕੇ ਆਪਣੀ ਕਿਰਤ ਕਰੇ ਹੱਥਾਂ ਦੇ ਨਾਲ। ਸੋ ਇਹ ਫਰਜ਼ ਬਣਦਾ ਹੈ ਜਿਹੜਾ ਮੈਸ ਹੈ ਉਸਦਾ ਅਤੇ ਜਿਹੜਾ ਸ਼ੂਦਰ ਹੈ ਉਹ ਦੂਸਰਿਆਂ ਦੀ ਸੇਵਾ ਕਰੇ, ਇਹ ਫਰਜ਼ ਬਣਦਾ ਹੈ। ਇਹ ਕਿਉਂ ਦੇ ਧਰਮ ਉੱਤੇ ਦਸ ਚਰਮ ਉੱਤੇ ਵੱਖਰੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ, ਇਹ ਚਾਰੇ ਗੁਣ ਇੱਕ ਸਿੰਘ ਦੇ ਵਿੱਚ ਭਰ ਦਿੱਤੇ ਨੇ। ਇਹ ਇੱਕ ਇੱਕ ਗੁਣ ਹੈ ਨਾ, ਜਿਹੜਾ ਯੋਗੀ ਹੈ ਉਹ ਗਿਆਨ ਦੀ ਪ੍ਰਾਪਤੀ ਵਾਲਾ ਹੋਵੇ, ਵੀ ਜਿਹੜੇ ਵੇਦ ਵਿੱਦਿਆ ਇਹ ਬ੍ਰਾਹਮਣ ਪੜ੍ਹੇ, ਖੱਤਰੀ ਸੂਰਮਾ ਪੜ੍ਹੇ, ਵੈਸ ਜਿਹੜਾ ਇਹ ਬਗਨ ਇਹ ਆਪਣੀ ਕਿਰਤ ਕਰੇ, ਅਤੇ ਸ਼ੂਦਰ ਜਿਹੜਾ ਉਹ ਦੂਸਰਿਆਂ ਦੀ ਸੇਵਾ ਕਰੇ। ਪਰ ਹਜ਼ੂਰ ਸੱਚੇ ਪਾਤਸ਼ਾਹ ਖਾਲਸੇ ਵਿੱਚ ਇਹ ਪੰਜੇ ਗੁਣ ਇਕੱਲੇ ਵਿੱਚ ਭਰ ਦਿੱਤੇ ਹੈ। ਜਦੋਂ ਤਾਂ ਇਹ ਬ੍ਰਹਮ ਵਿੱਦਿਆ ਪੜ੍ਹਦਾ ਗੁਰੂ ਕਾ ਸਿੱਖ, ਜਿਵੇਂ ਇਹ ਟਕਸਾਲਾ ਸਤਿਗੁਰੂ ਜੀ ਨੇ ਕਿਰਪਾ ਕਰਕੇ ਟਕਸਾਲ ਚਲਾਈ ਹੈ, ਸੋ ਇਹ ਜਦੋਂ ਬ੍ਰਹਮ ਵਿੱਦਿਆ ਗੁਰੂ ਕਾ ਸਿੰਘ ਪੜ੍ਹਦਾ ਤਦੋਂ ਇਹ ਬ੍ਰਾਹਮਣ, ਅਤੇ ਜਦੋਂ ਜੁੜ ਜਾਂਦੀ ਹੈ ਸੁਰਤੀ ਵਾਹਿਗੁਰੂ ਦੇ ਵਿੱਚ ਉਦੋਂ ਇਹ ਵੱਡਾ ਯੋਗੀ ਹੈ। ਗੁਰਸਿੱਖ ਯੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਮਾਇਆ ਵਿੱਚ ਰਹਿੰਦੇ ਜਿਹੜੇ ਉਪਰਾਮ ਨੇ ਉਹ ਗੁਰਸਿੱਖ ਯੋਗੀ ਹਨ। ਯੋਗੀਆਂ ਵਾਲਾ ਗੁਣ ਵੀ, ਬ੍ਰਾਹਮਣਾਂ ਵਾਲਾ ਗੁਣ ਵੀ। ਫਿਰ ਜਦੋਂ ਅੰਮ੍ਰਿਤ ਛਕ ਲਿਆ ਗਾਤਰੇ ਕਿਰਪਾਨ ਪਾ ਲਈ ਦੁਰਮਦਾ ਦਾਸ ਧਰਮ ਦੀ ਰੱਖਿਆ ਮਜ਼ਲੂਮਾਂ ਦੀ ਸਹਾਇਤਾ ਵਾਸਤੇ, ਸੋ ਉਸ ਮੌਕੇ 'ਤੇ ਇਹ ਛੱਤਰੀ ਬਣ ਗਿਆ। ਛੱਤਰੀ ਵਾਲਾ ਗੁਣ ਵੀ ਖਾਲਸੇ ਵਿੱਚ, ਯੋਗੀ ਵਾਲਾ ਗੁਣ ਵੀ ਖਾਲਸੇ ਵਿੱਚ, ਬ੍ਰਾਹਮਣ ਵਾਲਾ ਗੁਣ ਵੀ ਖਾਲਸੇ ਵਿੱਚ। ਅਤੇ ਖਾਲਸੇ ਨੇ ਧਰਮ ਦੀ ਕਿਰਤ ਜ਼ਰੂਰ ਕਰਨੀ, ਖੇਤੀ ਬਣ ਸਭ ਹੁਕਮ ਹੈ, ਹੁਕਮੇ ਮਨ ਵਣਿਆਈ ਨਾਮ, ਖੇਤੀ ਵਪਾਰ ਸੁਦਾਗਰੀ ਨੌਕਰੀ, ਸੋ ਕੋਈ ਵੀ ਕੰਮ ਹੱਥੀਂ ਕਿਰਤ ਜ਼ਰੂਰ ਕਰਨੀ ਹੈ, ਪਰ ਧਰਮ ਦੀ ਅਤੇ ਛਕਣਾ ਵੰਡ ਕੇ ਧਰਮ ਕਿਰਤ ਦੀ, ਬੋਲਣਾ ਸੱਚ ਬੋਲਣਾ ਪੂਰਾ। ਸੋ ਇਹ ਜਿਹੜਾ ਤੀਸਰਾ ਗੁਣ ਸੀ ਇਹ ਵੀ ਖਾਲਸੇ ਨੂੰ ਹਜ਼ੂਰ ਨੇ ਦੇ ਦਿੱਤਾ। ਸਗੋਂ ਕਾਲ ਖਾਏ ਕਿ ਸ਼ੱਥੋਂ ਦੇ ਨਾਲ ਕਰਾਓ ਪਛਾਣ ਤੇ ਵੀ ਆਗਿਆ ਕੀਤੀ। ਅਤੇ ਚੌਥਾ ਗੁਣ ਹੈ ਜਿਹੜਾ ਦੂਸਰਿਆਂ ਦੀ ਸੇਵਾ ਕਰਨੀ, ਇਹ ਗੁਰੂ ਘਰ ਦੇ ਬੜੀ ਮਹਾਨਤਾ ਰੱਖਦਾ ਹੈ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਨੇ, ਬਿਨ ਸੇਵਾ ਸਿੰਘ ਹੱਥ ਪੈਰ ਹੋਰ ਨੇ ਫਲ ਕਰਨੀ। ਸਾਧ ਸੰਗਤ ਦੀ ਦੂਸਰਿਆਂ ਦੀ ਸੇਵਾ ਸਤਿਗੁਰਾਂ ਨੇ ਆਪ ਕਰਕੇ ਵਿਖਾਈ ਹੈ। ਧੰਨ ਗੁਰੂ ਅਰਜਨ ਸਾਹਿਬ ਜੋ ਜੀ ਪ੍ਰੀਤਮ ਸੰਗਤ ਨੂੰ ਸਾਰੀ ਰਾਤ ਆਪ ਅਸੀਂ ਪੱਖਾ ਚੱਲਦੇ ਰਹੇ, ਚਰਨ ਚਾਪੀ ਕਰਦੇ ਰਹੇ ਨੇ, ਸਾਡੀਆਂ ਸੰਗਤਾਂ ਦੂਰੋਂ ਆਈਆਂ ਨੇ ਥੱਕ ਗਈਆਂ ਹੋਣਗੀਆਂ, ਸਾਡੀ ਮਾਤ ਗੰਗਾ ਜੀ ਸਾਰੀ ਰਾਤ ਪ੍ਰਸ਼ਾਦੇ ਚਲਾਉਂਦੇ ਰਹੇ ਨੇ, ਬਾਕੀ ਸਿੱਖਾਂ ਨੂੰ ਹਟਾ ਕੇ ਗੁਰੂ ਅਰਜਨ ਸਾਹਿਬ ਆਪ ਪੱਖਾ ਕਰਦੇ ਰਹੇ ਨੇ, ਜਾਂਚ ਸਿਖਾਈ ਹੈ ਸਾਰੇ ਸਰੂਪਾਂ ਦੇ ਵਿੱਚ। ਇਸ ਵਾਸਤੇ ਇਹ ਪੰਜ ਗੁਣ ਜਿਹੜੇ ਨੇ ਇਹ ਪੰਜਾਂ ਮਨੁੱਖਾਂ ਵਿੱਚ ਵੱਖਰੇ ਵੱਖਰੇ ਨੇ, ਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਸਾਰੀਆਂ ਤਾਕਤਾਂ ਨੂੰ ਇਕੱਠੀਆਂ ਕਰ ਦਿੱਤਾ। ਜਿਵੇਂ ਪੰਜਾਂ ਤੱਤਾਂ ਨੂੰ ਇਕੱਠੇ ਕੀਤਾ ਤਾਂ ਸ੍ਰਿਸ਼ਟੀ ਬਣੀ, ਇਸੇ ਤਰ੍ਹਾਂ ਪੰਜ ਗੁਣ ਇਕੱਠੇ ਕੀਤੇ ਦਇਆ ਧਰਮ ਇਸ ਦੀ ਇਕਾਗਰਤਾ, ਸੋ ਹਿੰਮਤ, ਔਰ ਇਹ ਚਾਰ ਗੁਣ 'ਚ ਇੱਕ ਸਾਹਿਬ ਅਕਾਲ ਪੁਰਖ ਵਿੱਚ ਨਿਸ਼ਚਿਆ, ਭਾਵ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਇਹਨਾਂ ਤੋਂ ਇਹ ਪੰਜ ਗੁਣ ਗ੍ਰਹਿਣ ਜਿਵੇਂ ਕੀਤੇ, ਜਿਵੇਂ ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਬਣੀ ਹੈ, ਇਉਂ ਇਹਨਾਂ ਪੰਜਾਂ ਗੁਣਾਂ ਦੀ ਨੀਂਹ ਅਤੇ ਇਹਨਾਂ ਨੂੰ ਰੱਖ ਕੇ ਇਹਨਾਂ ਦੇ ਉੱਪਰ ਖਾਲਸਾ ਪੰਥ ਦੀ ਨੀਂਹ ਰੱਖੀ ਹੈ ਪੰਜਾਂ ਗੁਣਾਂ ਦੇ ਆਸ ਨੇ। ਸੋ ਗੁਰੂ ਕੇ ਪਿਆਰਿਓ, ਇਸੇ ਤਰ੍ਹਾਂ ਇਹ ਜਿਹੜੇ ਪੰਜ ਗੁਣ ਹਨ, ਗਿਆਨ ਦੀ ਪ੍ਰਾਪਤੀ ਅਤੇ ਬ੍ਰਹਮ ਵਿੱਦਿਆ ਅਤੇ ਸੂਰਮਾ ਪੁਣਾ ਅਤੇ ਧਰਮ ਦੀ ਕਿਰਤ ਅਤੇ ਸਾਧ ਸੰਗਤ ਦੀ ਸੇਵਾ ਦੂਸਰਿਆਂ ਦੀ ਸੇਵਾ, ਇਹ ਪੰਜੇ ਗੁਣ ਇੱਕੋ ਹੀ ਖਾਲਸੇ ਵਿੱਚ ਆਪ ਜੀ ਨੇ ਭਰ ਦਿੱਤੇ, ਪੂਰਨ ਮੁਕੰਮਲ ਖਾਲਸਾ ਬਣਾਇਆ। ਸਿਮਰ ਭਜਨ ਵਾਲਾ, ਗਿਆਨ ਵਾਲਾ, ਪਰਉਪਕਾਰ ਵਾਲਾ, ਧਰਮ ਦੀ ਕਿਰਤ ਵਾਲਾ, ਸਭ ਦੀ ਸੇਵਾ ਕਰਨ ਵਾਲਾ ਅਤੇ ਸੂਰਮਾ ਯੋਧਾ ਅਤੇ ਬਲੀ, ਇਸ ਵਾਸਤੇ ਇਹ ਪੰਜੇ ਗੁਣ ਇੱਕੋ ਖਾਲਸੇ ਵਿੱਚ ਭਰ ਕੇ ਇਹ ਮੁਕੰਮਲ ਆਪਣਾ ਸਰੂਪ ਬਣਾਇਆ ਹੈ। ਬਾਕੀ ਇੱਕ ਗੁਣ ਜੇ ਇੱਕ ਦੇ ਵਿੱਚ ਉਹ ਬਾਕੀ ਚੋਵਾਂ ਦਾ ਅਧੀਨ ਰਹਿ ਗਿਆ, ਸੋ ਉਹ ਅਧੀਨ ਦੇ ਇੱਕ ਦੂਜੇ ਦੇ ਪੰਜਵਾਂ ਪੰਜਵੇਂ ਹਿੱਸਾ ਤਾਕ ਸੀ ਇੱਕ ਮਨੁੱਖ ਕੋਲ। ਸਤਿਗੁਰੂ ਜੀ ਨੇ ਖਾਲਸੇ ਦੇ ਵਿੱਚ ਇਹ ਪੰਜੇ ਤਾਕਤਾਂ ਇਕੱਠੀਆਂ ਹੀ ਭਰ ਕੇ ਇਹਨੂੰ ਮੁਕੰਮਲ ਕਰ ਦਿੱਤਾ ਹੈ। ਇਹ ਬਖਸ਼ਿਸ਼ ਕੀਤੀ ਹੈ ਆਪ ਜੀ
ਨੇ,
ਕਹਿੰਦੇ ਜੀ ਇਹ ਤਾਂ ਹੋ ਗਿਆ ਨਾ ਜਿਹੜਾ ਸੀ ਸਾਰਿਆਂ ਦਾ ਅਸਾਧਾਰਨ ਧਰਮ, ਜਿਹੜਾ ਜ਼ਰੂਰ ਧਾਰਨਾ ਪੈਣਾ ਸੀ ਵੱਖਰਾ ਵੱਖਰਾ ਭਿੰਨ ਭਿੰਨ, ਹੁਣ ਸਭ ਜਿਹੜਾ ਸਾਧਾਰਨ ਧਰਮ ਹੈ, ਸਾਰਿਆਂ ਦਾ ਸਾਂਝਾ ਜਿਹੜਾ ਧਰਮ ਹੈ ਉਹ ਦੱਸੋ। ਤਾਂ ਹਜ਼ੂਰ ਕਹਿੰਦੇ ਨੇ ਸਰਬ ਸ਼ਬਦ ਨੂੰ ਤਾਂ ਇੱਕ ਸ਼ਬਦ, ਜੇ ਸਾਰਿਆਂ ਦਾ ਧਰਮ ਪੁੱਛਦੇ ਜੇ ਤਾਂ ਇੱਕ ਜੋ ਬ੍ਰਹਮ ਹੈ ਉਸ ਬ੍ਰਹਮ ਨੂੰ ਜਾਣਨਾ, ਸਮੁੱਚੇ ਤੌਰ 'ਤੇ ਸਾਰਿਆਂ ਦਾ ਇਹ ਧਰਮ ਹੈ ਕਿ ਇੱਕ ਵਾਹਿਗੁਰੂ ਨੂੰ ਜਾਣਨਾ। ਸੋ ਇੱਕੋ ਹੀ ਪਰਮੇਸ਼ਰ ਦੀ ਜੋਤ ਸਾਰਿਆਂ ਜਾਣਨੀ, ਸੋ ਇੱਕੋ ਦਾ ਹੀ ਅੱਗੇ ਸ਼ਬਦ ਉਪਦੇਸ਼ ਦੇਣਾ। ਜੇ ਕੋਈ ਭਾਈ ਇਸ ਭੇਦ ਨੂੰ ਜਾਣ ਲਵੇ, ਕਹਿੰਦੇ ਭਾਈ ਅਸੀਂ ਉਸਦੇ ਦਾਸ ਸੇਵਕ ਬਣਨ ਲਈ ਵੀ ਤਿਆਰ ਹਾਂ। ਉਹ ਜਿਹੜਾ ਹੈ ਨਾ ਬ੍ਰਹਮ ਗਿਆਨੀ, ਉਹ ਨਿਰੰਜਨ ਦੇਵ ਪੂਜੀ ਪ੍ਰਕਾਸ਼ ਸੁਖ ਸੁਖ ਬ੍ਰਹਮ ਦਾ ਸਰੂਪ ਹੀ ਹੈ। ਉਸ ਦੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ। ਜਿਹੜਾ ਇੱਕ ਪਰਮੇਸ਼ਰ ਨੂੰ ਹਿਰਦੇ ਵਿੱਚ ਵੇਖਦਾ ਹੈ ਔਰ ਇੱਕੋ ਹੀ ਪਰਮੇਸ਼ਰ ਦਾ ਉਪਦੇਸ਼ ਸਾਰਿਆਂ ਨੂੰ ਦੇਣ ਵਾਲਾ ਉਹ ਬ੍ਰਹਮ ਗਿਆਨੀ ਹੈ। ਨਾਨਕ ਤਾਂ ਉਹ ਦਾਸ ਹੈ, ਉੱਥੇ ਕੀ ਕੋਈ ਦਾਸ, ਦਾਸਪਣਾ ਉੱਥੇ ਕੀ ਰਹਿ ਜਾਣਾ ਸੀ, ਅਲਪਗਪਣਾ ਤੇ ਛੋਟਾਪਣਾ ਕੀ ਰਹਿ ਜਾਣਾ ਸੀ। ਕੋਈ ਨਿਰੰਜਨ ਦਿਓ, ਉਹ ਨਿਰੰਜਨ ਜੋ ਮਾਇਆ ਖਾਸ ਰਹਿਤ ਹੈ ਨਾ, ਸੁੱਧ ਦਿਓ ਪੂਜਨੀ ਪ੍ਰਕਾਸ਼ ਰੂਪ, ਉਹ ਵਾਹਿਗੁਰੂ ਦਾ ਰੂਪ ਹੀ ਹੋ ਗਿਆ। ਉੱਥੇ ਤਾਂ ਉਹ ਸੇਵਕ, ਤਾਂ ਉਹ ਦਾਸ, ਉੱਥੇ ਦਾਸਪਣਾ ਕੀ ਕਿੱਥੇ ਰਹਿ ਗਿਆ। ਕੋਈ ਉੱਥੇ ਦਾਸਪਣਾ ਨਹੀਂ, ਛੋਟਾਪਣਾ ਨਹੀਂ, ਅਲਪਗਪਣਾ ਨਹੀਂ, ਅਲਹਿਦਾਪਣਾ ਨਹੀਂ, ਪ੍ਰਛਿੰਨਪਣਾ ਨਹੀਂ, ਨਹੀਂ ਉਹ ਪਰਮੇਸ਼ਰ ਦਾ ਸਰੂਪ ਹੀ ਹੋ ਗਿਆ। ਉਹਦੇ ਵਿੱਚ ਤੇ ਵਾਹਿਗੁਰੂ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਇਹ ਵੱਖਰਾ ਵੱਖਰਾ ਸਾਰਿਆਂ ਦਾ ਧਰਮ ਤੇ ਇਕੱਠਾ ਧਰਮ ਸਾਰਿਆਂ ਦਾ। ਹਜ਼ੂਰ ਨੇ ਕਿਰਪਾ ਕਰਕੇ ਇਹ ਤੀਸਰੀ ਪੌੜੀ ਨੂੰ ਦੱਸਿਆ ਹੈ, ਅੱਗੇ ਚੌਥੀ ਪੌੜੀ ਫਰਮਾਉਂਦੇ ਹਨ। ਕ੍ਰਿਸ਼ਨ ਉਮਾ ਰੂਪ ਬ੍ਰਹਮ ਦਾ ਨਾਮ ਹੈ। ਕ੍ਰਿਸ ਭੂਵਾਚਕਾ ਉਮਾ ਰੂਪ ਬ੍ਰਹਮ, ਜਿਸ ਦੇ ਵਿੱਚ ਈਸ਼ਰ ਜਿਹੜਾ ਹੈ ਉਹ ਬੀਜ ਰੂਪ ਹੈ ਤੇ ਹਿਰਨ ਗਰਭ ਜਿਸ ਦੇ ਵਿੱਚ ਅੰਕੂਰ ਹੈ ਤੇ ਜਿਸ ਦੇ ਵਿੱਚ ਜਿਹੜਾ ਬੈਰਾਟ ਹੈ ਉਹ ਮੂਲ ਹੈ ਜਾਣਨਾ ਕਰੋ, ਤੇ ਜਿਸ ਦੇ ਵਿੱਚ ਜਿਹੜਾ ਬ੍ਰਹਮ ਪਾਤੀ ਬ੍ਰਹਮਾ ਪੱਤਿਆਂ ਦੀ ਨਿਆਈ ਹੈ, ਵਿਸ਼ਨੂੰ ਡਾਲੀਆਂ ਦੀ ਨਿਆਈ ਹੈ ਤੇ ਸ਼ਿਵਜੀ ਜਿਸ ਦੇ ਵਿੱਚ ਫੁੱਲਾਂ ਦੀ ਨਿਆਈ ਹਨ ਤੇ ਬ੍ਰਹਮ ਗਿਆਨੀ ਫਲ ਲੱਗਾ ਹੋਇਆ। ਸੋ ਐਸਾ ਜਿਹੜਾ ਉਹ ਧੂਮਾ ਬ੍ਰਹਮ ਹੈ ਪਰਮੇਸ਼ਰ ਵਾਹਿਗੁਰੂ, ਇੱਕੋ ਇੱਕ ਵਾਕਰੇ ਸੁਨਾ ਜਿਸ ਦੇ ਵਿੱਚ ਮੜੱਪਣ ਪੁਣਾ ਨਹੀਂ, ਕ੍ਰਿਸ ਨਾਮ ਹੈ ਹਨੇਰੇ ਦਾ, ਕਾਲਖ ਪੁਣਾ ਜਿਸ ਦੇ ਵਿੱਚ ਨਹੀਂ, ਉਹ ਜਿਹੜਾ ਇੱਕ ਸ਼ੁੱਧ ਬ੍ਰਹਮ ਹੈ। ਤਾਂ ਸਰਬ ਦੇਵਾ, ਕੋਈ ਸਾਰਿਆਂ ਦਾ ਦੇਵਾ, ਕੋਈ ਪ੍ਰਕਾਸ਼ ਰੂਪ ਹੈ। ਉਹ ਜਿੰਨੇ ਸਾਰੇ ਦੇਵਤੇ ਨੇ ਤੇ ਦੇਵਾ, ਦੇਵਾਂਤ ਦੇਵਤਿਆਂ ਦਾ ਅੰਤ ਕਰਨ ਵਾਲੇ ਦੈਂਤ, ਇਹਨਾਂ ਸਾਰਿਆਂ ਦਾ ਆਤਮਾ ਰੂਪ ਉਹ ਵਾਹਿਗੁਰੂ ਆਪ ਹੀ ਹੈ। ਇੱਕੋ ਇੱਕ ਜਿਹੜਾ ਧੂਮਾ ਰੂਪ ਬ੍ਰਹਮ ਹੈ, ਮੜੱਪਣੇ ਤੋਂ ਰਹਿਤ ਹੈ, ਹਨੇਰੇ ਤੋਂ ਰਹਿਤ ਹੈ, ਕੋਈ ਸਾਰਿਆਂ ਦਾ ਦੇਵਾ ਪ੍ਰਕਾਸ਼ ਰੂਪ ਹੈ, ਦੇਵਾ ਪੂਜਨੀਕ ਹੈ, ਦੇਵਤਿਆਂ ਦਾ ਵੀ ਤੇ ਦੈਂਤਾਂ ਦਾ ਵੀ। ਦੇਵ ਜਿਹੜੇ ਵੱਡੇ ਪਾਉਂਦੇ ਨੇ ਤੇ ਜਿਹੜੇ ਪ੍ਰਕਾਸ਼ ਰੂਪ ਕਹਾਉਂਦੇ ਨੇ, ਉਹਨਾਂ ਦਾ ਵੀ ਸਾਰਿਆਂ ਦਾ ਆਤਮਾ ਰੂਪ ਉਹ ਆਪ ਹੀ ਹੋ ਰਿਹਾ ਹੈ। ਤੇ ਜਿਹੜਾ ਆਤਮਾ ਹੈ ਨਾ, ਇਹ ਹੀ ਸਭ ਤੋਂ ਸ਼੍ਰੋਮਣੀ ਹੈ। ਆਤਮ ਸ੍ਰੀ ਵਾਸ ਦਿਵਸ, ਇਹ ਜਿਹੜਾ ਆਤਮਾ ਹੈ ਨਾ, ਇਹ ਹੀ ਪਰਮਾਤਮਾ ਦਾ ਰੂਪ ਹੈ। ਉਹ ਜਿਹੜਾ ਕ੍ਰਿਸ਼ਨ ਹੈ, ਭੂਮਾ ਰੂਪ ਬ੍ਰਹਮ, ਮੜੱਪਣ ਪੁਣੇ ਤੋਂ ਰਹਿਤ, ਕਾਲਖ ਤੋਂ ਰਹਿਤ, ਉਹ ਜਿਹੜਾ ਸਾਰਿਆਂ ਦਾ ਪ੍ਰਕਾਸ਼ ਰੂਪ ਹੈ ਨਾ, ਉਹ ਦੇਵਤਿਆਂ ਦਾ ਵੀ ਜਿਹੜਾ ਪ੍ਰਕਾਸ਼ ਰੂਪ ਹੈ, ਉਹ ਹੀ ਸਾਰਿਆਂ ਦਾ ਆਤਮਾ ਬਣ ਰਿਹਾ ਹੈ। ਦੇਵ ਦੇਵਾ ਦਾ ਆਤਮਾ, ਉਹ ਹੀ ਸਾਰਿਆਂ ਦਾ ਆਤਮਾ ਬਣ ਰਿਹਾ ਹੈ। ਤੇ ਇਹ ਜਿਹੜਾ ਆਤਮਾ ਹੈ ਨਾ, ਇਹ ਹੀ ਸ੍ਰੀ ਵਾਸੁਦੇਵ ਦਾ ਸਰੂਪ ਹੈ, ਜਾਣਨਾ ਕਰੋ। ਆਤਮਾ ਹੀ ਪਰਮਾਤਮਾ ਰੂਪ ਹੈ। ਸ੍ਰੀ ਸ਼੍ਰੋਮਣੀ ਵਾਸੁਦੇਵ ਦਾ ਦੇਣ ਵਾਲਾ, ਵਿਸ਼ਵ ਜਿਹੜਾ ਸਾਰਾ ਸੰਸਾਰ ਹੈ ਉਹਨੂੰ ਆਪਣੇ ਵਿੱਚ ਵਾਸਤਾ ਦੇਣ ਵਾਲਾ ਜਿਹੜਾ ਸ਼੍ਰੋਮਣੀ ਹੈ ਨਾ ਵਾਹਿਗੁਰੂ, ਉਹਦਾ ਸਰੂਪ ਹੀ ਇਹ ਆਤਮਾ ਬਣ ਰਿਹਾ ਹੈ। ਜੇ ਕੋਈ ਇਸ ਭੇਦ ਨੂੰ ਜਾਣ ਲਵੇ, ਈਸ਼ਵਰ ਦਾ ਸਰਬਗਪੁਣਾ ਤੇ ਜੀਵ ਦਾ ਅਲਪਗਪੁਣਾ ਤਿਆਗ ਕੇ ਬਾਕੀ ਜਿਹੜਾ ਚੇਤਨ ਚੇਤਨ ਭਾਗ ਹੈ ਉਹ ਇੱਕੋ ਹੀ ਰੂਪ ਹੈ। ਆਤਮਾ ਜਿਹੜਾ ਹੈ, ਸੋ ਇਸ ਦਾ ਛੋਟਾਪੁਣਾ ਛੱਡ ਕਰਕੇ, ਸੋ ਜੋ ਚੇਤਨ ਚੇਤਨ ਦੀ ਅੰਸ਼ ਹੈ ਉਹ ਗ੍ਰਹਿਣ ਕਰਨੀ ਹੈ, ਤੇ ਈਸ਼ਵਰ ਦਾ ਜਿਹੜਾ ਵੱਡਾਪੁਣਾ ਹੈ ਉਹ ਛੱਡ ਕੇ ਚੇਤਨ ਦੀ ਅੰਸ਼ ਅੰਸ਼ ਉਹਦੇ ਵਿੱਚੋਂ ਗ੍ਰਹਿਣ ਕਰਨੀ ਹੈ। ਇਸ ਵਾਸਤੇ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਨ, ਇਹ ਜਿਹੜਾ ਆਤਮਾ ਹੈ ਇਹੀ ਸ੍ਰੀ ਸ਼੍ਰੋਮਣੀ ਜਿਹੜਾ ਸਾਰਿਆਂ ਨੂੰ ਆਪਣੇ ਵਿੱਚ ਵਾਸਤਾ ਦੇਣ ਵਾਲਾ ਹੈ, ਉਹ ਪਰਮੇਸ਼ਰ ਦਾ ਸਰੂਪ ਹੈ, ਆਤਮਾ ਹੀ ਪਰਮਾਤਮਾ ਸਰੂਪ ਹੈ। ਜੇ ਕੋਈ ਇਸ ਭੇਦ ਨੂੰ ਜਾਣ ਲਵੇ ਭਾਗ ਤਿਆਗ ਲੱਖਣਾ ਦੁਆਰਾ, ਹਜ਼ੂਰ ਕਹਿੰਦੇ ਕਿ ਉੱਥੇ ਫਿਰ ਦਾਸਪਣਾ ਤਾਂ ਉੱਥੇ ਕੋਈ ਨਹੀਂ, ਉਹ ਕੀ ਬਣ
ਗਏ,
ਉਹ ਸੋਈ ਨਿਰੰਜਨ ਜੋ ਕਾਸ਼ ਤੋਂ ਰਹਿਤ ਦੇਵ ਪ੍ਰਕਾਸ਼ ਰੂਪ, ਉਹ ਵਾਹਿਗੁਰੂ ਦਾ ਰੂਪ ਹੀ ਹੋ ਜਾਂਦਾ ਹੈ। ਉਸ ਦੇ ਵਿੱਚ ਤੇ ਪਰਮੇਸ਼ਰ ਦੇ ਫਰਕ ਨਹੀਂ ਰਹਿ ਜਾਂਦਾ, ਉੱਥੇ ਦਾਸਪਣਾ ਨਹੀਂ ਰਹਿ ਜਾਂਦਾ। ਅਸੀਂ ਉਸਦੇ ਦਾਸ ਹਾਂ, ਉਹ ਪਰਮੇਸ਼ਰ ਦਾ ਸਰੂਪ ਹੈ ਰੱਬ ਦੇ ਪਿਆਰੇ, ਜਿਹਨਾਂ ਨੇ ਆਤਮਾ ਨੂੰ ਪਰਮਾਤਮਾ